ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਭੇ ਰੱਖੇ ਆਪ ਤਿਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਥਾਪ ਕਿਸਨੋ ਕਹੀਐ ਨਾਨਕਾ ਸਭ ਕਿਛ ਆਪੇ ਆਪ ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਵਾਹੇ ਸਾਈ ਕਾਰ ਕਮਾਵਣੀ ਤੁਰ ਛੋਡੀ ਤਿਨੈ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੈ ਰਜਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੈ ਰਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਨਿਧਾਨ ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿਚ ਪਹੁੰਚੇ ਗੁਰੂ ਪਿਆਰੇ ਸਤ ਸੰਗੀ ਜਨੋ ਆਪ ਜੀ ਅਤ ਭਾਗਸ਼ਾਲੀ ਹੋ ਵਾਹਿਗੁਰੂ ਵੱਲੋਂ ਮਿਲੇ ਇਸ ਅਮੋਲਕ ਮਨੁੱਖੀ ਦੇਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਬਾਣੀ ਸਰਵਣ ਕਰਕੇ ਆਪ ਜੀ ਸਫਲ ਕਰ ਰਹੇ ਆਸਾ ਦੀ ਵਾਰ ਦੇ ਅਖੀਰਲੇ ਸਲੋਕ ਜਿਸ ਵੇਲੇ ਬੰਦਗੀ ਕਰਦਿਆਂ ਕਰਦਿਆਂ ਗੁਰੂ ਦੇ ਹੁਕਮ ਵਿੱਚ ਕਾਰ ਕਰਦਿਆਂ ਕੋਈ ਗੁਰਮੁਖ ਆਪਣੀ ਹਉਮੈ ਨੂੰ ਮੈਲ ਨੂੰ ਅੰਦਰੋਂ ਸਾਫ ਕਰ ਲੈਂਦਾ ਹੈ ਆਪਣੇ ਆਪੇ ਨੂੰ ਗੁਰੂ ਦੇ ਹੁਕਮ ਵਿੱਚ ਰੱਖਦਾ ਹੈ ਤੇ ਸਤਿਗੁਰੂ ਫਿਰ ਇੱਕ ਨਿਰਮਲ ਜਲ ਦੁਆਰਾ ਸ਼ਬਦ ਦੁਆਰਾ ਉਹਦੇ ਅੰਦਰਲੇ ਸ਼ੀਸ਼ੇ ਨੂੰ ਧੋ ਦਿੰਦੇ ਨੇ ਉਸ ਸਿੱਖ ਦੇ ਵਿੱਚ ਮਤ ਉਹਦੀ ਉੱਜੜ ਹੋ ਜਾਂਦੀ ਹੈ ਤੇ ਪਹਿਲਾਂ ਵੀ ਮਤ ਵਿੱਚ ਸੀ ਨਾਮ ਸਾਰਾ ਕੁਝ ਕਾਇਮ ਸੀ ਪਰ ਮੈਲ ਜੰਮੀ ਹੋਈ ਸੀ ਸਤਿਗੁਰੂ ਸਿੱਖ ਦੇ ਮੱਥੇ ਤੇ ਹੱਥ ਫੇਰ ਕੇ ਉਸਦੇ ਬੁੱਧੀ ਰੂਪੀ ਸ਼ੀਸ਼ੇ ਦੇ ਉੱਤੋਂ ਮੈਲ ਲਾ ਦਿੰਦੇ ਮਿੱਟੀ ਲਾ ਦਿੰਦੇ ਫਿਰ ਉਸ ਉਜਵਲ ਸ਼ੀਸ਼ੇ ਵਿੱਚੋਂ ਜਿਵੇਂ ਵੇਖੋ ਅਸੀਂ ਕਿਸੇ ਮਕਾਨ ਵਿੱਚ ਬੈਠੇ ਹੋਈਏ ਸ਼ੀਸ਼ੇ ਦਾ ਚਰੋਖਾ ਹੈ ਬਾਹਰਲੇ ਪਾਸੇ ਬੜਾ ਸੁੰਦਰ ਬਾਗ ਹੈ ਬਾਰਿਸ਼ ਪੈ ਰਹੀ ਹੈ ਸੁਹਾਵਣਾ ਮੌਸਮ ਹੈ ਅਸੀਂ ਜਿਸ ਕਮਰੇ ਵਿੱਚ ਹਾਂ ਉਹਦੀ ਜੋ ਬਾਰੀ ਹੈ ਚਰੋਖਾ ਹੈ ਉਹ ਸ਼ੀਸ਼ੇ ਦਾ ਹੈ ਪਰ ਉਹ ਸ਼ੀਸ਼ਾ ਮਿੱਟੀ ਨਾਲ ਲਬਰੇਜ ਹੈ ਭਰਿਆ ਹੋਇਆ ਬਾਹਰੋਂ ਕਦੀ ਸਾਫ਼ ਹੀ ਨਹੀਂ ਕੀਤਾ ਮਿੱਟੀ ਚੜੀ ਹੋਈ ਉੱਤੇ ਪਰਤ ਉਹਦੇ, ਫਿਰ ਉਹਦੇ ਵਿੱਚੋਂ ਬਾਹਰ ਕੁਝ ਨਹੀਂ ਦਿਸਦਾ ਵੀ ਬਾਹਰ ਕੀ ਹੈ। ਜਿਹੜਾ ਮਨੁੱਖ ਕੱਪੜਾ ਲੈ ਕੇ ਉਸ ਸ਼ੀਸ਼ੇ ਤੋਂ ਮਿੱਟੀ ਝਾੜ ਦਿੰਦਾ, ਉਹਨੂੰ ਸਾਫ ਕਰ ਲੈਂਦਾ, ਸ਼ੀਸ਼ਾ ਉੱਥੇ ਹੀ ਹੈ, ਵੇਖਣ ਵਾਲਾ ਵੀ ਉੱਥੇ, ਬਸ ਉਹਨੂੰ ਸਾਫ ਕਰਦਿਆਂ ਸਾਰ ਵੇਖੋ ਕਿੰਨੀ ਦੁਨੀਆਂ ਬਾਹਰ ਖੁੱਲ ਜਾਂਦੀ ਹੈ, ਕਿੰਨਾ ਸੰਸਾਰ ਦਿਸਣ ਲੱਗ ਪੈਂਦਾ ਹੈ। ਉਹ ਸੰਸਾਰ ਪਹਿਲਾਂ ਵੀ ਉੱਥੇ ਸੀ, ਪਰ ਉਸ ਸ਼ੀਸ਼ੇ ਤੇ ਮਿੱਟੀ ਚੜ੍ਹਨ ਕਰਕੇ ਕੁਝ ਨਜ਼ਰ ਨਹੀਂ ਸੀ ਆਉਂਦਾ। ਬੁੱਧੀ ਰੂਪੀ ਸ਼ੀਸ਼ਾ ਇੱਕ ਬਾਰੀ ਹੈ ਜਿਹਦੇ ਵਿੱਚ ਉਹ ਸੰਸਾਰ ਦਿਸਦਾ, ਔਰ ਜਿਵੇਂ ਦਾ ਉਹਨੂੰ ਰੰਗ ਚੜਿਆ ਸੰਸਾਰ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਬੁੱਧੀ ਦੇ ਉੱਤੇ ਜਿਵੇਂ ਦਾ ਰੰਗ ਹੈ, ਜਿਵੇਂ ਐਨਕ ਜਿਹੜੇ ਰੰਗ ਦੀ ਲਵੋ, ਕਾਲੀ ਲਓ ਤਾਂ ਬਾਹਰ ਕਾਲਾ ਹੈ, ਹਰੀ ਐਨਕ ਹੈ ਤੇ ਸੰਸਾਰ ਸਾਰਾ ਹਰਾ ਹੋ ਗਿਆ, ਸੁਨਹਿਰੀ ਲਵੋ ਤੇ ਸੰਸਾਰ ਸੋਨੇ ਦਾ, ਲਾਲ ਲਵੋਗੇ ਤੇ ਲਾਲ ਹੋ ਜਾਏਗਾ ਸੂਰਜ ਵੀ ਲਾਲ, ਚੰਦਰਮਾ ਵੀ ਲਾਲ, ਸਭ ਕੁਝ। ਸਭ ਤੋਂ ਤੀਕਸ਼ਣ ਅੱਖ ਬੁੱਧੀ ਹੈ ਮਨੁੱਖ ਦੀ, ਬੁੱਧੀ ਬਹੁਤ ਹੀ ਸੈਂਸਿਟਿਵ ਸਰੀਰ ਦਾ ਹਿੱਸਾ ਹੈ, ਇਹਦੀ ਸੁਰੱਖਿਆ ਦੀ ਬੜੀ ਲੋੜ ਹੈ, ਇਹਨੂੰ ਬਿਮਾਰੀ ਬੜੀ ਜਲਦੀ ਲੱਗਦੀ ਹੈ, ਜਿਵੇਂ ਕੁਝ ਕੀਮਤੀ ਚੀਜ਼ਾਂ ਨੂੰ ਰੋਗ ਜਲਦੀ ਪਕੜਦਾ ਹੈ, ਜਿਹੜੀਆਂ ਬਹੁਤੀਆਂ ਕੰਮ ਦੀਆਂ। ਤੁਸੀਂ ਵੇਖੋ ਪਸ਼ੂਆਂ ਵਿੱਚ ਜਿਹੜੇ ਪਸ਼ੂ ਬੇਥੰਦ ਨੇ, ਨਿਕੰਮੇ ਨੇ, ਉਹਨਾਂ ਨੂੰ ਕੋਈ ਰੋਗ ਨਹੀਂ ਲੱਗਦਾ, ਪਰ ਜਿਹੜੇ ਬੜੇ ਗੰਭੀਰ ਨੇ, ਗਹਿਰ ਨੇ, ਜ਼ਿਆਦਾ ਦੁੱਧ ਦੇਣ ਵਾਲੇ, ਉਹਨਾਂ ਨੂੰ ਰੋਗ ਜ਼ਿਆਦਾ ਲੱਗਦੇ। ਇਸੇ ਤਰ੍ਹਾਂ ਬੁੱਧੀ ਦੇ ਉੱਤੇ ਵਿਚਾਰਾਂ ਦੀ ਐਨਕ ਜਿਵੇਂ ਦੀ ਚੜ੍ਹ ਜਾਏ ਸੰਸਾਰ ਉਸ ਤਰ੍ਹਾਂ ਦੇ ਨਜ਼ਰ ਆਉਂਦਾ ਹੈ। ਤੇ ਸਾਡੇ ਦੇ ਉੱਤੇ ਬੁੱਧੀ ਦੇ ਸ਼ੀਸ਼ੇ ਤੇ ਸ਼ੀਸ਼ਾ ਚੜਿਆ ਹੋਇਆ ਕਈ ਪ੍ਰਕਾਰ ਦਾ, ਤਾਂ ਕਈ ਯੋਗੀ ਕਹਿੰਦੇ ਨਾ ਤੁਸੀਂ ਸਾਡੀ ਦਵਾਈ ਖਾਓ ਤੇ ਤੁਹਾਡੇ ਚਸ਼ਮੇ ਉਤਰਾ ਦਿਆਂਗੇ, ਦੇਸੀ ਦਵਾਈ ਖਾਓ ਐਨਕ ਲਵਾ ਦਿਆਂਗੇ ਤੁਹਾਡੀ, ਕਹਿੰਦੇ ਤੇ ਗੁਰੂ ਨੂੰ ਵੈਦ ਕਿਹਾ ਹੈ। ਗੁਰੂ ਸਿੱਖ ਦੀ ਬੁੱਧੀ ਦੇ ਵਿੱਚੋਂ ਐਨਕਾਂ ਲਈ ਜਾਂਦਾ ਵਿਚਾਰਾਂ ਦੀਆਂ, ਕੱਲੀ ਕੱਲੀ ਕਰ ਬੜੀਆਂ ਐਨਕਾਂ ਲਾ ਕੇ ਫਿਰਨੇ ਆ ਅਸੀਂ, ਔਰ ਇਸੇ ਕਰਕੇ ਸਾਨੂੰ ਸੰਸਾਰ ਦੀ ਸਹੀ ਖਬਰ ਨਹੀਂ ਮਿਲਦੀ ਕਿਵੇਂ ਦਾ ਭਰਮ ਦ੍ਰਿਸ਼ਟੀ ਹੈ। ਜਿਸ ਦਿਨ ਬੰਦੇ ਦੀ ਬੁੱਧੀ ਤੋਂ ਸਾਰਾ ਘੱਟਾ ਮਿੱਟੀ ਉਤਰ ਜਾਂਦਾ, ਉਸ ਵਿੱਚ ਉਸ ਦਿਨ ਪਤਾ ਲੱਗਦਾ ਵੀ ਮਤ ਵਿੱਚ ਰਤਨ ਜਵਾਹਰ ਮਾਨਕ ਅੰਦਰ ਹੈ ਕੁਝ, ਫਿਰ ਪਤਾ ਲੱਗਦਾ ਦਿਸਦਾ। ਪਰ ਇਹ ਮਿੱਟੀ ਤਾਂ ਲਵੇਗੀ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਇੱਕ ਸਿੱਖਿਆ ਸਿੱਖ ਨੇ ਸੁਣ ਲਈ। ਇਹਦੇ ਅਰਥ ਭਾਵੇਂ ਕਿ ਇੱਕ ਸ਼ਬਦ ਪਹਿਲਾਂ ਆਇਆ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਤੇ ਹੈ ਹੀ ਇੱਕ ਸ਼ਬਦ, ਗੁਰੂ ਗੁਰੂ ਵੀ ਇੱਕ ਹੈ ਔਰ ਉਹਦੀ ਸਿੱਖਿਆ ਵੀ ਇੱਕ ਹੈ, ਖਿਆਲ ਰੱਖਣਾ। ਪਰ ਤੁਸੀਂ ਵਿਚਲ ਜਾਓਗੇ ਕਥਾਵਾਂ ਸੁਣਦੇ ਸੁਣਦੇ, ਕਹੋਗੇ ਕਿੰਨੀਆਂ ਸਿੱਖਿਆਵਾਂ ਯਾਦ ਕਰੀਏ, ਬਾਕੀ ਜਿੰਨੀਆਂ ਸਿੱਖਿਆਵਾਂ ਨੇ ਉਹ ਸਿਰਫ ਉਸ ਇੱਕ ਸਿੱਖਿਆ ਨੂੰ ਜਾਣਨ ਵਾਸਤੇ ਹੈ। ਸਿੱਖਿਆ ਇੱਕੋ ਹੀ ਹੈ ਗੁਰੂ ਗ੍ਰੰਥ ਸਾਹਿਬ ਦੀ, ਹੋਰ ਕੋਈ ਵੀ ਨਹੀਂ ਹੈ, ਇੱਕੋ ਹੀ ਸਿੱਖਿਆ ਹੈ। ਜਿਵੇਂ ਕੋਈ ਪਾਲਤੂ ਜਾਨਵਰ ਪਾਲਦਾ ਕਬੂਤਰ ਆਦਿ, ਸ਼ਾਮ ਨੂੰ ਉਹਨਾਂ ਨੂੰ ਉਹ ਉਸ ਥਾਂ ਤੇ ਡੱਕਣਾ ਚਾਹੁੰਦਾ ਹੈ, ਪੰਜਾਬੀ ਵਿੱਚ ਕਹਿੰਦੇ ਆ ਖੁੱਡੇ ਵਿੱਚ ਪਾਉਣਾ ਚਾਹੁੰਦਾ ਹੈ, ਤੇ ਉਹਨਾਂ ਨੂੰ ਸ਼ਾਮ ਨੂੰ ਇਕੱਠੇ ਕਰਨ ਦੇ ਤਰੀਕੇ ਬੜੇ ਨੇ, ਕਦੀ ਇਧਰੋਂ ਹੱਥ ਮਾਰਦਾ ਕਬੂਤਰਾਂ ਨੂੰ, ਕਦੀ ਇਧਰੋਂ, ਕਦੀ ਇਧਰੋਂ ਬੁਲਾਉਂਦਾ, ਉਹ ਬੜੇ ਬੜੇ ਤਰੀਕੇ ਨੇ, ਕੋਈ ਅੰਤ ਨਹੀਂ, ਕੋਈ ਪਤਾ ਨੀ ਕਿਧਰੋਂ ਲਿਆਉਣਾ ਪੈ, ਦੌੜ ਕੇ ਭੱਜ ਕੇ ਫੜ ਕੇ ਉਹਨਾਂ, ਰਾਤ ਨੂੰ ਉਹਨਾਂ ਨੂੰ ਡੱਕਣਾ ਵਿੱਚ ਅੰਦਰ ਵੀ ਬਿੱਲੀ ਨਾ ਖਾ ਜਾਏ। ਉਹਨਾਂ ਨੂੰ ਇਕੱਠੇ ਕਰਨ ਦੇ ਤਰੀਕੇ ਹਜ਼ਾਰਾਂ ਹੋ ਸਕਦੇ ਨੇ, ਆਵਾਜ਼ ਮਾਰੀ ਜਾਂਦੀ ਹੈ, ਪਿੱਛੇ ਭੱਜਿਆ ਜਾਂਦਾ, ਉਹ ਵੀ ਕਈ ਦਿਸ਼ਾਵਾਂ ਤੋਂ ਆਉਂਦੇ ਨੇ, ਪਰ ਉਸ ਸਾਰੀ ਹਜ਼ਾਰਾਂ ਤਰ੍ਹਾਂ ਦੀ ਭੱਜ ਦੌੜ ਦਾ ਨਿਸ਼ਾਨਾ ਇੱਕੋ ਹੀ ਹੁੰਦਾ ਵੀ ਉਸ ਖੁੱਡੇ ਦੇ ਗੇਟ ਵਿੱਚ ਵੜ ਜਾਣ, ਉਹ ਇੱਕੋ ਹੀ ਹੈ, ਗੇਟ ਜ਼ਿਆਦਾ ਨਹੀਂ, ਜਾਣਾ ਅੰਦਰ ਹੈ ਸਿਰਫ। ਜਦੋਂ ਤੁਸੀਂ ਕਥਾਵਾਂ ਸੁਣੋਗੇ ਨਾ, ਦਿਮਾਗ ਵਿਚਲ ਜਾਏਗਾ ਕਈ ਵਾਰੀ, ਕਿਉਂਕਿ ਵਿਚਲਣਾ ਚਾਹੀਦਾ, ਪਤਾ ਨੀ ਲੱਗੇਗਾ ਕੀ ਲਈਏ ਤੇ ਕੀ ਛੱਡੀਏ, ਕੀ ਲਈਏ ਕੀ ਛੱਡੀਏ, ਜਦੋਂ ਇਸ ਤਰ੍ਹਾਂ ਕਰ ਕਰਕੇ ਫਿਰ ਇੱਕ ਚੀਜ਼ ਸਮਝ ਵਿੱਚ ਉਹ ਸਿੱਖਿਆ ਇੱਕੋ ਹੀ ਬਚੇਗੀ, ਬਾਕੀ ਜਿੱਦਣ ਉਹ ਹੱਥ ਵਿੱਚ ਆ ਗਈ ਫਿਰ ਕੰਮ ਖਤਮ ਹੋ ਗਿਆ, ਫਿਰ ਠੀਕ ਹੋ ਗਈ ਗੱਲ। ਉਹ ਗੁਰੂ ਸਾਹਿਬ ਨੇ ਕਿਹਾ ਵੀ ਗੁਰੂ ਵੀ ਇੱਕ ਤੇ ਸਿੱਖਿਆ ਵੀ ਇੱਕ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਇੱਕੋ ਹੀ ਸਿੱਖਿਆ ਬਸ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕੋ ਹੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਇਹ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹੋਰ ਇਹ ਕੋਈ ਯੂਨੀਵਰਸਿਟੀ ਨਹੀਂ ਵੀ ਇੱਥੇ ਪ੍ਰਯੋਗਸ਼ਾਲਾ ਖੁੱਲੀ ਵੀ ਕਿਹੜੀ ਗੈਸ ਵਿੱਚ ਕਿੰਨੇ ਕੈਮੀਕਲ ਨੇ ਕੀ ਤੱਤ, ਇਹਦਾ ਕੋਈ ਪ੍ਰਯੋਜਨ ਨਹੀਂ ਹੈ। ਬਸ ਸਾਂਝ ਬਣੇ, ਬੰਦਾ ਅੰਦਰੋਂ ਟੁੱਟ ਗਿਆ ਜਿੱਦਣ ਦਾ ਇਹਦਾ ਜਨਮ ਹੋਇਆ, ਅੰਦਰ ਜੁੜਿਆ ਹੋਇਆ ਸੀ ਕੁਦਰਤ ਦੇ ਨਿਯਮ ਨਾਲ, ਜੁੜਿਆ ਸੀ ਜਦੋਂ ਕੁਦਰਤ ਦੇ ਹੱਥਾਂ ਵਿੱਚ ਅਸੀਂ ਸੀ ਉਹਨੇ ਜੋੜ ਕੇ ਰੱਖਿਆ, ਵੇਖੋ ਧਰਮ ਹੈ। ਜੇ ਅਸੀਂ ਕੁਦਰਤੀ ਜੀਵਨ ਜਿਉਣਾ ਹੈ ਤੇ ਫਿਰ ਜੁੜਨਾ ਪਏਗਾ, ਟੁੱਟਾ ਹੋਇਆ ਕੁਦਰਤੀ ਜੀਵਨ ਨਹੀਂ ਹੈ। ਕਿਉਂਕਿ ਜਿੰਨਾ ਚਿਰ ਅਸੀਂ ਜਨਮ ਨਹੀਂ ਲਿਆ ਮਾਂ ਦੇ ਸਰੀਰ ਵਿੱਚ ਸੀ, ਉਹਨਾਂ ਚਿਰ ਅਸੀਂ ਕੁਦਰਤ ਦੇ ਹੱਥ ਵਿੱਚ ਸਾਂ, ਕੁਦਰਤ ਦੇ ਹੱਥ ਵਿੱਚ ਫੜਿਆ, ਉਹਨੇ ਸਾਨੂੰ ਸੰਭਾਲਿਆ ਹੋਇਆ ਸੀ ਔਰ ਅੰਦਰ ਉਹਦਾ ਧਿਆਨ ਜੁੜਿਆ ਹੋਇਆ ਸੀ। ਕੁਦਰਤ ਨੇ ਇਸ ਤਰ੍ਹਾਂ ਛੱਡਿਆ ਨਹੀਂ ਇੱਕ ਮਿੰਟ ਵੀ ਬੱਚੇ ਬੰਦੇ ਨੂੰ, ਜੁੜਨ ਤੋਂ ਬਿਨਾਂ ਉਹ ਪ੍ਰਵਾਨ ਹੀ ਨਹੀਂ ਕਰਦਾ। ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਹੁਕਮ ਦੁਆਰਾ ਗਰਭ ਵਿੱਚ ਅਸਥਾਪਨ ਹੋਇਆ। ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਅੰਦਰ ਤਪ ਕਰਦਾ ਉਰਦ, ਉਰਦ ਦਾ ਅਰਥ ਪੁੱਠਾ ਲਮਕ, ਅੰਦਰ ਤਪ ਕਰਦਾ, ਸਾਰੇ ਕਰਦੇ ਸੀ ਹੁਣ ਭਾਵੇਂ ਨਹੀਂ ਕਰਦੇ। ਇੱਥੇ ਆ ਕੇ ਤੇ ਫਿਰ ਸੰਸਾਰ ਹੀ ਬਦਲ ਗਿਆ ਨਾ ਬਈ, ਇੱਥੇ ਤਾਂ ਤਪ ਕਰਨ ਵਾਲੇ ਹੋਰ ਬਥੇਰੇ ਨੇ ਸਾਧੂ ਸੰਤ, ਤੁਸੀਂ ਉਹਨਾਂ ਤੋਂ ਆਸ਼ੀਰਵਾਦ ਲਓ, ਤਪ ਉਹ ਕਰਨਗੇ। ਸਾਰਾ ਕੁਝ ਇੱਥੇ ਰੈਡੀਮੇਡ ਮਿਲ ਜਾਂਦਾ, ਕਮਰਸ਼ੀਅਲ ਫੁੱਲ ਵੀ ਮਿਲਦੇ ਨੇ, ਹੁਣ ਤੇ ਸਾਰਾ ਕੁਝ ਮਿਲ ਜਾਂਦਾ। ਕਹਿੰਦੇ ਕਿਸੇ ਨੇ ਮਾਸ ਖਾਣ ਦੀ ਆਦਤ ਪੂਰੀ ਕਰਨੀ ਹੋਵੇ ਨਾ, ਵੈਸੇ ਉਹ ਨਹੀਂ ਖਾਂਦਾ, ਕਹਿੰਦੇ ਸਬਜ਼ੀ ਇਸ ਤਰ੍ਹਾਂ ਦੀ ਖਾ ਲਓ ਜਿਹਦੇ ਜਿਹੜੀ ਮਾਸ ਵਰਗੀ ਲੱਗਦੀ ਹੈ, ਬਾਹਰੋਂ ਦੀ ਤਸਵੀਰ, ਮਾਸ ਨਹੀਂ ਹੋ, ਤ੍ਰਿਸ਼ਨਾ ਪੂਰੀ ਕਰਨੀ। ਤੇ ਜਦੋਂ ਉਹ ਸਮਝ ਕੇ ਖਾ ਲਈ ਪਰ ਖਾ ਹੀ ਲਿਆ, ਜਦੋਂ ਲੜਕ ਤੇ ਅੰਦਰ ਖਾਣ ਦੀ ਹੈ ਗੱਲ ਤੇ ਉੱਥੇ ਚਲੀ ਗਈ। ਹੁਣ ਸਭ ਕੁਝ ਮਿਲ ਜਾਂਦਾ ਹੈ ਔਰ ਜਦੋਂ ਸਭ ਕੁਝ ਇਹ ਰੈਡੀਮੇਡ ਮਿਲਿਆ, ਕੱਪੜੇ ਮਿਲ ਗਏ, ਮਕਾਨ ਬਣਿਆ ਬਣਾਇਆ ਸਾਰਾ ਕੁਝ, ਜਦੋਂ ਸਾਰਾ ਕੁਝ ਬਣਿਆ ਤੇ ਬੰਦੇ ਨੇ ਇਹ ਵੀ ਸੋਚਿਆ ਵੀ ਰੱਬ ਵੀ ਬਣਿਆ ਬਣਾਇਆ ਮਿਲ ਜਾਂਦਾ, ਇਹ ਵੀ ਖਰੀਦ ਲਾ, ਕੀ ਲੋੜ ਹੈ, ਕੀ ਲੋੜ ਹੈ ਪਹਿਲਾਂ ਗੁਰੂ ਕੀ ਬਾਣੀ ਪੜ੍ਹਨ ਦੀ, ਜਿੱਦਣ ਮਰ ਗਿਆ ਪਿਛਲੇ ਪਾਠ ਕਰਾ ਦੇਣਗੇ। ਤੇ ਭਾਈ ਸਾਹਿਬ ਨੂੰ ਤੇ ਮਜਬੂਰ ਕਰਨਾ ਹੀ ਵੀ ਕਹੋ ਇਹ ਗੁਰਮੁਖ ਸੀ, ਤੁਸੀਂ ਕਹੋ, ਤੁਹਾਡੇ ਪਿੱਛੇ ਖੜੇ ਆ ਗਰਦਨ ਫੜ ਕੇ, ਇਹ ਗੁਰਮੁਖ ਸੀ। ਪਤਾ ਉਹਨਾਂ ਨੂੰ ਵੀ ਹੁੰਦਾ ਵੀ ਕਿਹੜਾ ਗੁਰਮੁਖ ਸੀ, ਉਹ ਕਹਿੰਦੇ ਵੀ ਹੁਣ ਮੇਰੇ ਚਾਰ ਅੱਖਰਾਂ ਨਾਲ ਤੇ ਇਹਨੇ ਗੁਰਮੁਖ ਬਣਨਾ ਨੀ, ਮੈਂ ਕਹਿ ਦਿੰਦਾ ਹੋਰ ਕੀ। ਫਿਰ ਕਹਿੰਦੇ ਵੀ ਆ 10,000 ਰੁਪਇਆ ਲਾ ਕੇ ਗੁਰਮੁਖ ਬਣਾ ਦੇ ਉਹਨੂੰ, ਸਾਰੀ ਉਮਰ ਬਾਣੀ ਦੇ ਨੇੜਿਓ ਨੀ ਲੰਘਿਆ, ਸਾਰੀ ਉਮਰ ਮਨ ਮਰਜ਼ੀ ਕੀਤੀ ਹੈ, ਗੁਰੂ ਦੀ ਗੱਲ ਨੀ ਸੁਣੀ ਕਦੀ, ਹੁਣ ਇਸ 10,000 ਨਾਲ ਕੋਈ ਗੁਰਮੁਖ ਨਹੀਂ ਐਵੇਂ ਨਾ ਪਾਲਿਸ਼ ਕਰੀਏ, ਕੋਈ ਗੁਰਮੁਖ ਨਹੀਂ। ਇਸ ਕਰਕੇ ਸਾਰਾ ਕੁਝ ਇਹ ਪਹਿਲਾਂ ਹੀ ਕੁਦਰਤ ਨੇ ਬਣਾਇਆ ਹੈ। ਸਿੱਖ ਧਰਮ ਕੋਈ ਬਣਾਇਆ ਹੋਇਆ ਧਰਮ ਨਹੀਂ, ਕੁਦਰਤ ਦਾ ਧਰਮ ਹੈ, ਜੁੜ ਜਾਣਾ ਕੁਦਰਤੀ ਹੈ। ਉਰਦ ਤਪ ਅੰਤਰ ਕਰੇ, ਅੰਦਰ ਨਾਮ ਜਪਣ ਦੀ ਜਾਚ ਸਾਰਿਆਂ ਨੂੰ ਸੀ, ਕੁਦਰਤ ਜਪਾਉਂਦੀ ਸੀ। ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ, ਉਦੋਂ ਅਰਦਾਸ ਵੀ ਕਰਨੀ ਆਉਂਦੀ ਸੀ, ਖਸਮ ਸੇਤੀ ਅਰਦਾਸ ਵਖਾਣਾ ਹੈ ਉਰਦ ਧਿਆਨ ਲਿਵ ਲਾਗਾ। ਉਰਦ ਤੇ ਅਰਦ ਦੋ ਚੀਜ਼ਾਂ ਨੇ, ਉਰਦ ਦਾ ਅਰਥ ਹੈ ਉੱਤੇ, ਉਰਦ ਕਿਹਾ ਗਿਆ ਜਿੱਥੇ ਅੱਖਾਂ ਨੇ ਪਰਵਟਿਆਂ ਤੋਂ ਥੱਲੇ, ਉਰਦ ਹੈ ਸਾਰਾ ਸਰੀਰ, ਅਰਦ ਇਹਦਾ ਸੰਬੰਧ ਸਾਰੇ ਦਾ ਮਾਇਆ ਨਾਲ ਹੈ, ਪਰਵਟਿਆਂ ਤੋਂ ਥੱਲੇ ਜਿੰਨਾ ਸਰੀਰ ਹੈ ਇਹ ਮਾਇਆ ਦਾ ਸਾਰੇ ਦੇਸ਼, ਮਾਇਆ ਇੱਥੇ ਚੱਲਦੀ ਹੈ ਔਰ ਇੱਥੇ ਰਹੇਗੀ ਵੀ, ਉਹਦਾ ਦੇਸ਼ ਕੁਦਰਤ ਨੇ ਬਣਾਇਆ। ਪਰ ਗੜਬੜ ਇਹ ਹੋ ਗਈ ਵੀ ਉੱਤੇ ਵੀ ਮਾਇਆ ਚੜ ਗਈ, ਕਬਜ਼ਾ ਕਰ ਗਈ, ਉੱਤੇ ਵੀ ਮਤ ਤੇ ਵੀ ਪੜਦਾ ਪੈ ਗਿਆ, ਉੱਤੇ ਵੀ ਮਾਇਆ ਪੈ ਗਈ। ਕਿਸੇ ਨੇ ਬੜਾ ਸੋਹਣਾ ਇੱਕ ਸ਼ੇਅਰ ਲਿਖਿਆ, ਸੜਕ ਤੇ ਜਾ ਰਿਹਾ ਸੀ, ਤੇ ਸੈਰ ਕਰਦਾ ਕਰਦਾ ਜਾ ਰਿਹਾ ਸੀ, ਨਾਲ ਦੋ ਚਾਰ ਸੱਜਣ ਹੋਰ, ਤੇ ਸਾਹਮਣੇ ਕੁਝ ਸਰੀਰ ਜਾ ਰਹੇ ਸਨ, ਬੀਬੀਆਂ ਜਾ ਰਹੀਆਂ ਸਨ, ਉਹਨਾਂ ਨੇ ਕੱਪੜੇ ਅੱਧੇ ਪਾਏ, ਅੱਧੇ ਉਹ ਵੀ ਘੱਟ ਪਾਏ ਸਨ ਜਿਵੇਂ ਤੁਸੀਂ ਬਹਿੰਦੇ। ਤੇ ਨਾਲ ਦਾ ਪੁੱਛਦਾ ਜੀ ਆਹ ਕੀ ਏ ਸਾਹਮਣੇ ਵੇਖੋ, ਕਹਿੰਦਾ ਕੀ ਏ, ਕਹਿੰਦੇ ਵੇਖੋ ਹਯਾ ਨਹੀਂ ਸ਼ਰਮ ਨਹੀਂ ਨਿਰਵਸਤਰ ਹੈ, ਇਹਨਾਂ ਨੂੰ ਕੀ ਹੋਇਆ। ਕਹਿਣ ਲੱਗੇ ਕੁਝ ਵੀ ਨਹੀਂ ਹੋਇਆ, ਕੱਪੜੇ ਤੇ ਇਹਨਾਂ ਪਾਏ ਨੇ, ਕਹਿੰਦੇ ਨੇ ਅੱਧੇ ਪਾਏ ਨੇ, ਕਹਿੰਦੇ ਅੱਧੇ ਸਰੀਰ ਤੇ ਪਾਏ ਨੇ ਤੇ ਅੱਧੇ ਪਾੜ ਕੇ ਇਹਨਾਂ ਦੀ ਮੱਤ ਤੇ ਪੈ ਗਏ ਨੇ, ਮੱਤ ਟੱਕੀ ਗਈ, ਮੱਤ ਮਾਰੀ ਗਈ। ਇਸ ਲਈ ਇਹ ਕੁਝ ਲੋਕਾਂ ਦਾ ਤੇ ਕਲਚਰ ਸੀ, ਮੱਤ ਹੁਣ ਅੱਧੀ ਕੁ ਸਾਡੀ ਵੀ ਮਾਰੀ ਗਈ ਵਿੱਚ। ਇਸ ਤਰੀਕੇ ਦੇ ਨਾਲ ਤਰੀਕਾ ਅਸੀਂ ਵੀ ਉਧਰ ਜਾ ਰਹੇ ਹਾਂ, ਉਹ ਜਿਵੇਂ ਗਾਵਾਂ ਡੱਕੀਆਂ ਹੁੰਦੀਆਂ ਨਾ ਬਾੜੇ ਦੇ ਵਿੱਚ ਤੇ ਗਰਮੀ ਨਾਲ ਅੱਕ ਜਾਂਦੀਆਂ ਨੇ, ਉਹ ਜਿਮੀਦਾਰ ਜਦੋਂ ਬਾਹਰ ਕੱਢ ਦਿੰਦੇ ਫਿਰ ਛਾਲਾਂ ਮਾਰਦੀਆਂ ਨੇ ਲੋਕਾਂ ਦੀਆਂ ਫਸਲਾਂ ਵਿੱਚ, ਦੌੜਦੀਆਂ ਨੇ, ਭੱਜਦੀਆਂ ਨੇ ਇਧਰ ਨੂੰ ਕਦੀ ਉਧਰ ਨੂੰ। ਹਾਲ ਸਾਡਾ ਉਹ ਬਣ ਗਿਆ ਵੀ ਉੱਥੇ ਇੰਡੀਆ ਵਿੱਚ ਤੇ ਸਮਾਜ ਨੇ ਡੱਕਿਆ ਹੋਇਆ ਸੀ, ਹੁਣ ਇੱਥੇ ਚਲੋ ਮਾਰੋ ਛਾਲਾਂ, ਹੁਣ ਕਿਹੜਾ ਕੋਈ ਰੋਕਦਾ, ਪਿਛਲੀ ਕਸਰ ਕੱਢ ਦਈ ਉਹ। ਖੈਰ ਜਿਹੜਾ ਵਿਸ਼ਾ ਮੈਂ ਲੈ ਰਿਹਾ ਸੀ ਇਹਨੂੰ ਕਹਿੰਦੇ ਨੇ ਉਰਦ, ਉਰਦ ਕਹਿੰਦੇ ਉੱਪਰ, ਅਰਧ ਕਹਿੰਦੇ ਥੱਲੇ, ਸਰੀਰ ਸਾਰਾ ਜਿਹੜਾ ਅੱਖਾਂ ਤੋਂ ਥੱਲੇ ਹੈ। ਜਿਹੜਾ ਪਰਮੇਸ਼ਰ ਨੇ ਨਿਯਮ ਬਣਾਇਆ ਹੈ ਉਹ ਕਹਿੰਦੇ ਨੇ ਵੀ ਅੱਖਾਂ ਤੋਂ ਥੱਲੇ ਜਿਹੜਾ ਜੀਵਨ ਹੈ ਉਹਦਾ ਕੰਟਰੋਲ ਉਤਲੇ ਹਿੱਸੇ ਵਿੱਚ ਹੋਣਾ ਚਾਹੀਦਾ, ਵੀ ਉਹ ਡਰਾਈਵਰ ਹੈ ਉੱਥੇ ਸਾਰੇ ਜੀਵਨ ਦਾ, ਉਹ ਚਲਾਏ ਇਹਨੂੰ, ਉਹਦੇ ਉੱਤੇ ਹੋਵੇ ਗੁਰੂ ਦਾ ਸਿਰ, ਸਿਰ ਤੇ ਹੱਥ ਰੱਖਿਆ ਹੋਵੇ। ਇਹਨੂੰ ਕਹਿੰਦੇ ਗੁਰਹਾਥ ਧਰਿਓ ਮੇਰਾ ਮੱਥਾ, ਮੱਥਾ ਜਿਹੜਾ ਨਾ ਇਹ ਅਰਧ ਇਹ ਮਾਇਆ ਦਾ ਹਿੱਸਾ ਹੈ, ਨਹੀਂ ਗੁਰੂ ਨੇ ਕਿੱਥੇ ਹੱਥ ਰੱਖਿਆ, ਜਿਹੜਾ ਮੱਥਾ ਸਾਰੇ ਸਰੀਰ ਨੂੰ ਚਲਾਉਂਦਾ, ਅੱਖਾਂ ਨੂੰ, ਨੱਕ ਨੂੰ, ਕੰਨਾਂ ਨੂੰ, ਸਾਰੇ ਹੱਥਾਂ ਪੈਰਾਂ ਨੂੰ। ਕਹਿੰਦੇ ਗੁਰੂ ਨੇ ਮੱਥੇ ਤੇ ਹੱਥ ਰੱਖਿਆ ਤੇ ਵਿੱਚੋਂ ਬੁਰਿਆਈਆਂ ਜਿਹੜੀਆਂ ਥੱਲੇ ਵਾਲੀਆਂ ਸਨ ਸਰੀਰ ਵਾਲੀਆਂ ਉੱਤੇ ਚੜ ਗਈਆਂ ਸਨ, ਘਰ ਬਣਾ ਕੇ ਬਹਿ ਗਈਆਂ ਸਨ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਉਥੋਂ ਬੁਰਿਆਈਆਂ ਨੂੰ ਕਿਹਾ ਵੀ ਤੁਹਾਡਾ ਇਹ ਥਾਂ ਕੋਈ ਨੀ, ਇੱਥੇ ਕਿਉਂ ਆ ਗਈਆਂ ਤੁਸੀਂ, ਤੁਸੀਂ ਥੱਲੇ ਚਲੋ ਆਪਣੇ ਥਾਵਾਂ ਤੇ। ਬਸ ਇਹ ਸਿਖਾਇਆ ਗੁਰੂ ਸਾਹਿਬ ਨੇ, ਛਡਾਇਆ ਥੋੜੀ ਕੁਝ, ਛਡਾਇਆ ਨਹੀਂ, ਉਹ ਕਹਿੰਦੇ ਵੀ ਜੀਵਨ ਨੂੰ ਸਿੰਬਲ ਠੀਕ ਕਰ, ਜਿਹੜੀ ਥਾਂ ਤੇ ਲਾਉਣ ਵਾਲੀ ਚੀਜ਼ ਹੈ ਉੱਥੇ ਉਹਦੀ ਵਰਤੋਂ ਕਰ, ਤੂੰ ਤਾਂ ਉੱਤੇ ਚੜਾ ਦਿੱਤਾ, ਤੂੰ ਤਾਂ ਉੱਤੇ ਚੜਾ ਦਿੱਤਾ। ਕਿਸੇ ਫਕੀਰ ਕੋਲ ਕੁਝ ਲੋਕ ਗਏ ਰਹਿੰਦੇ ਸਨ, ਉਹਨਾਂ ਨੇ ਕਿਹਾ ਸਾਨੂੰ ਸੰਸਾਰ ਦੀ ਗਲਤੀ ਦੀ ਵਿਆਖਿਆ ਕਰਕੇ ਵਿਖਾਓ, ਸੰਸਾਰ ਗਲਤੀ ਕੀ ਕਰ ਰਿਹਾ, ਇਹਦੀ ਕਥਾ ਸੁਣਾਓ ਸਾਨੂੰ। ਫਕੀਰ ਬੜਾ ਅਜੀਬ ਸੀ, ਕੋਈ ਪਤਾ ਨੀ ਉਹਦੇ ਕੰਮ ਕਿਵੇਂ ਦੇ ਸਨ। ਉਹ ਕਹਿੰਦੇ ਅੱਜ ਮੈਂ ਤੁਹਾਨੂੰ ਦੱਸਾਂ ਸੰਸਾਰ ਗਲਤੀ ਕੀ ਹੈ। ਉਹਨੇ ਅਜੀਬ ਤਰੀਕਾ, ਕਹਿੰਦੇ ਕਥਾ ਨੀ ਕਰਨੀ, ਜਿਹੜਾ ਕਮੀਜ਼ ਸੀ ਉਹਨੇ ਲੱਕ ਪਾ ਲਿਆ ਤੇ ਲੱਕ ਵਾਲੇ ਕੱਪੜੇ ਗਲ ਪਾ ਲਏ, ਸਿਰ ਤੇ ਜਿਹੜਾ ਪਰਨਾ ਬੰਧਾ ਸੀ ਉਹ ਪੈਰਾਂ ਨੂੰ ਹਲੇਟ ਲਿਆ ਤੇ ਪੈਰ ਦੀ ਜੁੱਤੀ ਸਿਰ ਤੇ ਰੱਖ ਲਈ। ਕਹਿੰਦੇ ਇਹ ਕੀ ਕੀਤਾ ਤੁਸੀਂ, ਕਹਿੰਦੇ ਆਹ ਹੀ ਤੇ ਹੈ ਪਾਗਲ ਪਰ ਸੰਸਾਰ ਦਾ ਹੋਰ ਕੀ ਹੈ, ਜਿਹੜੀ ਚੀਜ਼ ਜਿੱਥੋਂ ਵਾਸਤੇ ਬਣੀ ਉੱਥੇ ਨਹੀਂ ਲਾਈ ਬੰਦੇ ਨੇ, ਗਲਤ ਥਾਵਾਂ ਤੇ ਸਿੰਬਲ ਕਰ ਦਿੱਤੀ। ਜਿਹੜੀ ਬੁੱਧੀ ਸੀ ਨਾ ਉਹ ਸ਼ਬਦ ਨਾਲ ਜੁੜਨ ਵਾਸਤੇ ਬਣਾਈ ਸੀ ਪਰਮਾਤਮਾ, ਹੱਥ ਪਾਏ ਕਰ ਕੰਮ ਸਭ ਚੀਤ ਨਿਰੰਜਨ ਨਾਲ, ਇਹ ਅਸੀਂ ਗਲਤੀ ਕਰ ਲਈ ਵੀ ਬੁੱਧੀ ਵੀ ਠੋਕ ਦਿੱਤੀ ਮਿੱਟੀ ਦੇ ਵਿੱਚ, ਦਿਨ ਰਾਤ ਠੁਕੀ ਹੋਈ। ਇਹਨੂੰ ਕਹਿ ਰਹੇ ਨੇ ਤੂੰ ਗਲਤ, ਹੋਰ ਇੱਥੇ ਕੋਈ ਨਿੰਦਿਆ ਨੀ ਕਿਹਾ, ਸੰਸਾਰ ਬਣਾਇਆ ਵਾਹਿਗੁਰੂ ਅਕਾਲ ਪੁਰਖ ਨੇ, ਵਿਕਾਰ ਵੀ ਉਹਨੇ ਬਣਾਏ, ਸਭ ਕੁਝ ਉਹਨੇ ਬਣਾਇਆ। ਪਰ ਭ੍ਰਸ਼ਟ ਉਦੋਂ ਹੁੰਦਾ ਮਨੁੱਖ ਜਦੋਂ ਬੁੱਧੀ ਵੀ ਗਰਕ ਹੋ ਜਾਂਦੀ ਹੈ ਵਿੱਚ, ਡੁੱਬ ਜਾਂਦੀ ਹੈ। ਤੁਸੀਂ ਵੇਖੋ ਅਸੀਂ ਪਾਣੀ ਵਿੱਚ ਛਾਲ ਮਾਰੀਏ ਉਹਨਾਂ ਚਿਰ ਆਦਮੀ ਮਰੇਗਾ ਨਹੀਂ ਜਿੰਨਾ ਚਿਰ ਗਲੇ ਤੋਂ ਥੱਲੇ ਵਾਲਾ ਸਰੀਰ ਤਾਂ ਡੁੱਬਿਆ, ਨਾਸਕਾ ਨੰਗੀ ਰਹਿੰਦੀ, ਸਵਾਸ ਆਉਂਦਾ ਰਹੇਗਾ, ਸਰੀਰ ਬਚਿਆ ਰਹੇਗਾ। ਕਦੋਂ ਉਹਦੀ ਮੌਤ ਹੁੰਦੀ ਹੈ, ਜਦੋਂ ਦਾ ਸਿਰ ਵੀ ਡੁੱਬ ਗਿਆ, ਸਿਰ ਡੁੱਬਿਆ ਨਹੀਂ ਤੇ ਗਿਆ, ਵੇਖੋ ਸਿਰ ਥੋੜਾ ਜਿਹਾ ਥਾਂ ਹੈ ਉਹਦਾ, ਉਹ ਡੁੱਬ ਗਿਆ ਤੇ ਮੌਤ ਇੱਕ ਸਿਗਨਲ ਹੈ। ਕਹਿੰਦੇ ਸਾਰਾ ਸਰੀਰ ਸੰਸਾਰ ਵਿੱਚ ਰਹੀ ਜਾ, ਜੀਵਨ ਨਹੀਂ ਡੁੱਬਦਾ, ਜਦੋਂ ਬੰਦੇ ਦਾ ਸਿਰ ਵੀ ਸੰਸਾਰ ਵਿੱਚ ਡੁੱਬ ਜਾਏ ਮੱਤ ਮਾਰੀ ਜਾਂਦੀ ਉਸ ਵੇਲੇ ਡੁੱਬ ਜਾਏਗਾ। ਬਸ ਸਿਰ ਕਹਿੰਦੇ ਬਾਹਰ ਰੱਖ, ਸਿਰ ਬਾਹਰ ਰੱਖਦੇ ਨੇ ਮੁਰਗਾਪੀ ਸਾਰੀ ਡੁੱਬ ਜਾਂਦੀ, ਸਿਰ ਬਾਹਰ ਰੱਖਦੀ ਏ। ਤੇ ਜੇ ਉਹਨੇ ਪਾਣੀ ਦੇ ਵਿੱਚੋਂ ਲਿਜਾ ਕੇ ਕੀੜਾ ਕੱਢ ਕੇ ਲਿਆਉਣਾ ਨਾ ਖਾਣ ਲਈ, ਉਹ ਵੀ ਉਹਦੀ ਟੁੱਬੀ ਦਾ ਸਮਾਂ ਹੈ, ਪਤਾ ਨੀ ਕਿੰਨੇ ਪਲ ਮਾਰਦੀ ਫਿਰ ਬਾਹਰ ਨਿਕਲ ਆਉਂਦੀ ਹੈ। ਸਾਹ ਰੋਕ ਕੇ ਵਿੱਚ ਗਈ, ਵਿੱਚੋਂ ਆਪਣਾ ਖੁਰਾਕ ਲਈ ਤੇ ਬਾਹਰ ਨਿਕਲ ਗਈ। ਇਸ ਤਰ੍ਹਾਂ ਦਾ ਕੁਝ ਗੁਰਸਿੱਖ ਬਣਾਇਆ ਗੁਰੂ ਸਾਹਿਬ ਨੇ, ਜਿਹੜਾ ਲੋੜ ਵਾਸਤੇ ਸੰਸਾਰ ਵਿੱਚ ਕਦੀ ਕਦੀ ਚੁੱਭੀ ਮਾਰਦਾ ਹੈ ਜ਼ਰੂਰਤ ਵਾਸਤੇ, ਪਰ ਉਹਦਾ ਸਮਾਂ ਫਿਕਸ ਹੈ, ਉਸ ਤੋਂ ਵੱਧ ਗਿਆ ਨਹੀਂ ਤੇ ਮਰਿਆ ਨਹੀਂ, ਕਿਉਂਕਿ ਸਵਾਸ ਰੁਕ ਜਾਏ ਆਤਮਾ ਦਾ, ਆਤਮਾ ਮਰ ਜਾਏਗੀ। ਜਦੋਂ ਵੱਧ ਸਮਾਂ ਲਾ ਦੇਗਾ, ਗੁਰੂ ਸਾਹਿਬ ਨੇ ਕਿਹਾ ਲਾ ਜ਼ਰੂਰ ਮਨ ਨੂੰ ਵੀ ਸੰਸਾਰ ਵਿੱਚ, ਕੋਈ ਸ਼ੱਕ ਨਹੀਂ ਕਾਰੋਬਾਰ ਕਰਨਾ ਤੂੰ ਲਾ ਵਿੱਚ ਧਿਆਨ ਦੇ, ਰੋਕਿਆ ਨਹੀਂ ਹੈ, ਪਰਿਵਾਰ ਵਿੱਚ ਵੀ ਲਾ, ਤੂੰ ਸਾਰੇ ਕੰਮ ਦੇ ਵਿੱਚ ਲਾ, ਪਰ ਤੂੰ ਇਹ ਵੇਖ ਵੀ ਟੁੱਬੀ ਕਿੰਨਾ ਚਿਰ ਮਾਰਨੀ ਹੈ, ਤੂੰ ਦੇ ਗਿਆ ਟੁੱਬੀ ਵੱਜ ਗਈ ਤੇਰੀ ਪੱਕੀ, ਪਰਤ ਕੇ ਆਏ ਨੀ ਬਾਹਰ, ਫਿਰ ਤੇ ਮੁਰਦਾ ਬਣ ਕੇ ਆਇਆ, ਉਹ ਤਰਦੇ ਨੇ ਪਰਿਵਾਰ। ਅਸੀਂ ਕਹਿੰਦੇ ਚੱਲਦਾ ਤੇ ਇਹੀ ਨਾ ਤਾਂ ਕੰਮ, ਜਿਹੜਾ ਬੰਦਾ ਚੁੱਭੀ ਮਾਰ ਕੇ ਨਾ ਮੁੜੇ ਉਹ ਤਰਦਾ ਨਾ, ਮੁੜ ਕੇ ਤਰਦਾ ਹੈ ਪਰ ਉਸ ਤਰ੍ਹਾਂ ਨੀ ਤਰਦਾ, ਮੁਰਦਾ ਹੋ ਕੇ ਤਰਦਾ। ਤਰ ਅਸੀਂ ਵੀ ਰਹੇ ਹਾਂ ਸੰਸਾਰ ਵਿੱਚ, ਪਰ ਮੁਰਦੇ ਹੋ ਕੇ ਤਰ ਰਹੇ, ਕਿਉਂਕਿ ਟੁੱਬੀ ਇੰਨੀ ਲੰਬੀ ਲਾ ਲਈ, ਸਵਾਸ ਬੰਦ ਹੋ ਗਿਆ, ਮੌਤ ਹੋ ਗਈ ਆਤਮਿਕ ਤੌਰ, ਗੁਣ ਮਰ ਗਏ ਅੰਦਰੋਂ, ਹੁਣ ਉਹ ਮੁਰਦਾ ਗਲਿਆ ਹੋਇਆ, ਹਰ ਬਿਸਰਤ ਤੇਰੇ ਗੁਣ ਗਲਿਆ, ਜੀਵਨ ਗਲ ਗਿਆ ਸਾਰਾ ਅੰਦਰ ਡੁੱਬ ਗਏ। ਇਸ ਲਈ ਕਹਿੰਦੇ ਵਿੱਚ ਜਾ ਤੇ ਵਾਪਸ ਨਿਕਲਣ ਦੀ ਜਾਚ ਸਿੱਖ। ਇਹ ਜੁਗਤ ਗੁਰੂ ਸਾਹਿਬ ਨੇ ਸਾਨੂੰ ਤਰੀਕਾ ਦੱਸਿਆ, ਔਰ ਅੱਜ ਦੇ ਇਸ ਬਚਨ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਗੁਰਮੁਖ ਨੇ ਵਾਹਿਗੁਰੂ ਨਾਲ ਪਿਆਰ ਕੀਤਾ ਹੈ, ਜਿਉਂ ਜਿਉਂ ਉਹਦਾ ਹੰਕਾਰ ਦੀ ਮਿੱਟੀ ਲੰਘਦੀ ਜਾਏਗੀ ਜੀਵਨ ਦੇ ਵਿੱਚੋਂ, ਉਹਨੂੰ ਇਸ ਸੰਸਾਰ ਦਾ ਠੀਕ ਨਕਸ਼ਾ ਸਮਝ ਵਿੱਚ ਆ ਜਾਏਗਾ ਵੀ ਇਹ ਸਾਜਿਆ ਵੀ ਉਹਨੇ ਆਪ ਸਿਰਜਣ ਕੀਤਾ ਬੜੇ ਪਿਆਰ ਨਾਲ, ਪਾਪ ਨਹੀਂ ਸੰਸਾਰ, ਜੇ ਪਾਪ ਹੁੰਦਾ ਬਣਾਉਣਾ ਕਾਹਦੇ ਵਾਸਤੇ, ਆਪੇ ਸਾਜੇ ਕਰੇ ਆਪ, ਜਾਈ ਭੇ ਰੱਖੇ ਆਪ, ਜਾਈ ਦਾ ਅਰਥ ਥਾਂ, ਕੁਝ ਪਾਪ ਨਹੀਂ ਇੱਥੇ, ਪਾਪ ਹੈ ਹੀ ਨਹੀਂ ਜਿਹਨੂੰ ਅਸੀਂ ਪਾਪ ਮੰਨਿਆ, ਪਾਪ ਸਿਰਫ ਅੰਦਰ ਦਾ ਗੁਆਚ ਜਾਣਾ ਹੈ, ਜਦੋਂ ਬੁੱਧੀ ਭ੍ਰਸ਼ਟ ਹੁੰਦੀ ਉਹ ਪਾਪ, ਯਾਨੀ ਕਿ ਜਿਹੜੀ ਚੀਜ਼ ਨਾਮ ਵਿੱਚ ਜੋੜਨ ਵਾਸਤੇ ਜਦੋਂ ਉਹ ਸੰਸਾਰ ਵਿੱਚ ਡੁੱਬ ਗਈ, ਪਾਪ ਉਦੋਂ ਸ਼ੁਰੂ ਹੁੰਦਾ, ਉਸ ਤੋਂ ਪਹਿਲਾਂ ਕੋਈ ਪਾਪ ਨਹੀਂ, ਜੇ ਪਾਪ ਹੀ ਸੀ ਕੀ ਲੋੜ ਸੀ ਬਣਾਉਣ ਦੀ, ਪਰਮਾਤਮਾ ਵੀ ਕੋਈ ਇਸ ਤਰ੍ਹਾਂ ਦਾ ਗਲਤ ਕਾਰੀਗਰ ਹੈ ਜਿਹੜਾ ਗਲਤ ਚੀਜ਼ਾਂ ਬਣਾਉਂਦਾ ਹੈ, ਬਣਾਈ ਕਿ ਉਸਨੇ, ਇਹ ਕਿੱਧਰ ਦੀ ਪਰਿਭਾਸ਼ਾ ਵੀ ਸੰਸਾਰ ਪਾਪ ਹੈ, ਵਾਸ਼ਨਾ ਪਾਪ ਹੈ, ਬਣਾਈ ਕਿਉਂ ਉਸਨੇ, ਪਾਪ ਉਦੋਂ ਹੋਈ ਜਦੋਂ ਉਦੋਂ ਵਰਤੋਂ ਗਲਤ ਹੋ ਗਈ। ਤੁਸੀਂ ਕੁਦਰਤ ਵੱਲ ਝਾਤੀ ਮਾਰ ਕੇ ਵੇਖੋ, ਜਿਹੜਾ ਨਿਯਮ ਗੁਰੂ ਸਾਹਿਬ ਨੇ ਗ੍ਰਿਸਤ ਵਾਸਤੇ ਸਿੱਖ ਨੂੰ ਦਿੱਤਾ ਹੈ ਉਹ ਨਿਯਮ ਪੰਛੀਆਂ ਵਿੱਚ ਲਾਗੂ ਹੈ, ਕਦੀ ਝਾਤੀ ਮਾਰ ਕੇ ਵੇਖ ਲੈਣਾ। ਇਰਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ ਦਾ, ਕੁਝ ਜੋਨਾਂ ਨੂੰ ਛੱਡ ਕੇ ਪਸ਼ੂਆਂ ਦੀਆਂ ਜੋਨਾਂ ਵਿੱਚ ਇਹ ਨਿਯਮ ਚੱਲ ਰਿਹਾ, ਕੁਦਰਤ ਦਾ ਨਿਯਮ ਹੈ, ਇਹ ਆਦਮੀ ਦਾ ਬਣਾਇਆ ਹੋਇਆ ਨਹੀਂ। ਕੁਝ ਨੀਵੀਆਂ ਜਾਤਾਂ ਵਿੱਚ ਹੈ ਉਹਨਾਂ ਦੀਆਂ ਵਿੱਚ, ਇਸ ਤਰ੍ਹਾਂ ਮਨੁੱਖਾਂ ਵਿੱਚ ਵੀ ਹੈ ਕਈਆਂ ਥਾਂ, ਪਰ ਜਿਹੜੇ ਉਚਾਈ ਨੂੰ ਗਏ ਨੇ ਉਹਨਾਂ ਤੇ ਨਿਯਮ ਲਾਗੂ ਹੈ। ਇਸ ਕਰਕੇ ਕਹਿ ਰਹੇ ਨੇ ਜਦੋਂ ਬਣਾਇਆ ਉਸਨੇ, ਵਰਤੋਂ ਗਲਤ ਕਰੇਗਾ ਪਾਪ, ਵਰਤੋਂ ਠੀਕ ਕਰੇਗਾ ਕੋਈ ਪਾਪ ਨਹੀਂ ਇਹਦੇ ਵਿੱਚ, ਪਾਪ ਉਦੋਂ ਹੀ ਜਦੋਂ ਤੂੰ ਨਾਮ ਤੋਂ ਦੂਰ ਚਲਾ ਗਿਆ। ਇਸ ਕਰਕੇ ਕਹਿੰਦੇ ਉਰਦ ਧਿਆਨ ਲਿਵ ਲਾਗਾ, ਅੱਗੇ ਬਚਨ ਕੀਤੇ ਨੇ ਖਸਮ ਛੇਤੀ ਅਰਦਾਸ ਵਿਖਾਣੇ, ਅਰਦਾਸ ਉੱਥੇ ਕਰਦਾ ਸੀ, ਨਾਮ ਮਰਜਾਦ ਆਇਆ ਕਰ ਪੀਤਰ, ਪਰ ਨਾ ਮਰਿਆਦਾ ਤੇ ਮਰਿਆਦਾ ਤੋਂ ਬਿਨਾਂ, ਕਹਿੰਦੇ ਜਦੋਂ ਦਾ ਇਹ ਜੰਮਿਆ ਆਉਂਦਿਆਂ ਸਾਰੀ ਦੀ ਮਰਿਆਦਾ ਟੁੱਟ ਗਈ, ਪਹਿਲਾਂ ਮਰਿਆਦਾ ਵਿੱਚ ਸੀ, ਮਰਿਆਦਾ ਦਾ ਅਰਥ ਸਿਮਰਨ ਵਿੱਚ ਸੀ, ਬਸ ਇੱਥੇ ਜਨਮ ਲਿਆ ਨਹੀਂ, ਮਰਿਆਦਾ ਟੁੱਟੀ ਨਹੀਂ, ਮਰਿਆਦਾ ਕਿਵੇਂ ਟੁੱਟ ਗਈ, ਧਿਆਨ ਟੁੱਟ ਗਿਆ ਨਾਮ ਨਾਲ, ਮਰਿਆਦਾ ਸਾਰੀ ਅਸਤ ਵਿਅਸਤ ਹੋ ਗਈ। ਇਹ ਤਿੰਨ ਪ੍ਰਕਾਰ ਦੀ ਰਹਿਤ ਦਿੱਤੀ ਗੁਰੂ ਸਾਹਿਬ ਨੇ, ਬਾਣੀ ਵਿੱਚ ਲਿਖਿਆ ਰਹਿਤ ਰਹਿਤ ਰਹਿ ਜਾਏ ਬਿਕਾਰਾ, ਬਾਹਰਲੀ ਰਹਿਤ ਵਿੱਚ ਰਹਿ, ਜਿਹੜੀ ਪੰਜ ਕਾਰਾਂ ਦੀ ਕਲਗੀਆਂ ਵਾਲੇ ਨੇ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ ਜੋ ਕੁਛ ਸਮਝਾਇਆ, ਬਾਹਰੋਂ ਪਹਿਲਾਂ ਰਹਿਤ ਰੱਖ, ਜਦੋਂ ਤੂੰ ਬਾਹਰਲੀ ਰਹਿਤ ਰੱਖੇਗਾ ਰਹਿਤ, ਫਿਰ ਦੂਸਰਾ ਸ਼ਬਦ ਫਿਰ ਕਿਹਾ ਰਹਿਤ, ਉਹ ਦੂਜੀ ਰਹਿਤ ਜਿਹੜੀ ਉਹ ਅੰਦਰ ਦੀ ਹੈ, ਉਹ ਰਹਿਤ ਸਿਮਰਨ ਦੀ, ਜੇ ਸਿਮਰਨ ਨਾਲ ਰਿਹਾ ਨਾਮ ਨਾਲ ਸੁਰਤ ਜੁੜੀ ਰਹੀ ਰਹਿਤ ਰਹੀ ਨੇ ਤੇ ਰਹਿਤ ਭੰਗ ਹੋ ਗਈ ਅੰਦਰੋਂ। ਜਦੋਂ ਇਸ ਤਰ੍ਹਾਂ ਦੋਵੇਂ ਰਹਿਤਾਂ ਬੰਦਾ ਰੱਖ ਲੈਂਦਾ ਫਿਰ ਰਹਿ ਜਾਏ ਵਿਕਾਰਾ, ਵਿਕਾਰ ਰਹਿ ਜਾਣਗੇ, ਖਤਮ ਹੋ ਜਾਣਗੇ, ਨਸ਼ਟ ਹੋ ਜਾਣਗੇ। ਤਾਂ ਇਸ ਤਰ੍ਹਾਂ ਆਪ ਹੀ ਸਾਜਦਾ, ਤਾਂ ਜਦੋਂ ਉਹਨੇ ਸਾਜਿਆ ਹੀ ਆਪ, ਫਿਰ ਪਾਪ ਦੇ ਅਰਥ ਕੀ ਬਣੇ? ਪਾਪ ਉਦੋਂ ਹੋਇਆ ਜਦੋਂ ਉਹਦੇ ਉਲਟ ਚਲੇ ਗਿਆ ਸੀ। ਗੁਰੂ ਸਾਹਿਬ ਕਹਿੰਦੇ ਆਪੇ ਸਾਜੇ ਸਿਰਜਣਾ ਕਰਦਾ ਬੜੇ ਸ਼ੌਂਕ ਨਾਲ। ਤੁਸੀਂ ਕਦੀ ਵੇਖੋ ਕਿ ਸਾਡੇ ਸਰੀਰ ਨੂੰ ਉਹਨੇ ਆਪਣੇ ਹੱਥਾਂ ਨਾਲ ਘੜਿਆ, ਇੱਕ ਇੱਕ ਨਾੜੀ ਪਿੱਟ ਕੀਤੀ ਹੈ, ਬਣਾਇਆ ਹੈ ਬੜੇ ਸ਼ੌਂਕ ਨਾਲ, ਬੜੇ ਪਿਆਰ ਨਾਲ। ਆਪੇ ਸਾਜੇ ਇੱਕ ਸ਼ਬਦ ਵੀ ਆਉਂਦਾ ਗੁਰੂ ਸਾਹਿਬ ਦਾ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ ਪਹਿਲਾਂ ਸਾਜਦਾ ਹੈ, ਫਿਰ ਵੇਖਦਾ, ਫਿਰ ਰੰਗਦਾ ਹੈ। ਤਿੰਨ ਗੱਲਾਂ ਨੇ ਜਿਹਨੂੰ ਕਿ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ। ਜਿਵੇਂ ਇੱਕ ਬੰਦਾ ਕੋਈ ਚੀਜ਼ ਤਿਆਰ ਕਰਦਾ ਨਾ, ਮਕੈਨਿਕ ਗੱਡੀ ਬਣਾਉਂਦਾ, ਪਹਿਲਾਂ ਉਹਨੂੰ ਸਾਜਦਾ, ਬੜੀ ਬੇਸੁਰ ਹੁੰਦੀ ਹੈ, ਕੋਈ ਖਿੱਚਦਾਇਕ ਨਹੀਂ, ਲੀਕਾਂ ਪਈਆਂ ਹੁੰਦੀਆਂ ਉਹਦੇ ਉੱਤੇ, ਫਿਰ ਪਿਆਰ ਨਾਲ ਉਹਨੂੰ ਸਾਜ ਕੇ ਨਾ ਬਣਾ ਕੇ ਵਹਿੰਦਾ। ਵੇਖੋ ਪਰਮੇਸ਼ਰ ਨੇ ਕਿੰਨਾ ਪਿਆਰ ਕੀਤਾ ਹੋਵੇਗਾ ਬੰਦੇ ਨੂੰ, ਸਾਨੂੰ ਜਿੱਦਣ ਬਣਾਇਆ ਉਹਨੇ ਬੜੇ ਪਿਆਰ ਨਾਲ ਬਣਾਇਆ, ਅਗਵੇ ਦਾ ਮੂੰਹ ਕਿਵੇਂ ਦਾ ਬਣ ਗਿਆ, ਨੱਕ ਕਿਵੇਂ ਦਾ ਹੈ, ਹੱਥ ਕਿਵੇਂ ਨੇ, ਬੜੇ ਪਿਆਰ ਨਾਲ ਵਹਿੰਦਾ ਹੋਣਾ। ਫਿਰ ਜਦੋਂ ਬਣਾ ਦਿੱਤਾ ਫਿਰ ਆਪੇ ਰੰਗੇ, ਉੱਤੇ ਫਿਰ ਉਹਨੇ ਪਾਲਿਸ਼ ਕੀਤੀ ਇਹਦੀ ਚਮੜੀ ਤੇ, ਰੰਗ ਕਰਕੇ ਵੇਖਿਆ ਵੀ ਸੋਹਣਾ ਲੱਗਦਾ। ਜਦੋਂ ਸਾਰਾ ਵੇਖ ਲਿਆ ਤੇ ਫਿਰ ਉਹਨੇ ਇੱਕ ਹੋਰ ਚੀਜ਼ ਵੇਖੀ, ਉਹ ਕਿਹੜੀ ਸੀ? ਵੀ ਸੋਹਣਾ ਤੇ ਬੜਾ ਬਣ ਗਿਆ ਪਰ ਗੰਜਾ ਹੈ, ਵਾਲ ਕੋਈ ਨਹੀਂ, ਇਹਦੇ ਭੈੜਾ ਲੱਗਦਾ। ਜੇ ਕਿਸੇ ਬੰਦੇ ਦੇ ਵਾਲ ਝੜ ਜਾਣ ਪਤਾ ਕਿਵੇਂ ਦਾ ਲੱਗਦਾ? ਤਸਵੀਰ ਖਿਚਾ ਕੇ ਵੇਖੇ, ਇਹ ਕਿਉਂ ਲਾਏ ਸਨ? ਖੂਬਸੂਰਤੀ ਵਾਸਤੇ, ਸੁੰਦਰਤਾ ਵਾਸਤੇ। ਫਿਰ ਉਹਨੇ ਇਹਨੂੰ ਸਵਾਰਿਆ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਸ਼ਿੰਗਾਰ ਕੀਤਾ ਇਹਦੇ ਉੱਤੇ। ਫਿਰ ਕਹਿੰਦੇ ਆਪੇ ਸਾਜੇ ਆਪੇ ਰੰਗੇ, ਤੇ ਰੰਗਣ ਤੋਂ ਬਾਅਦ ਆਪੇ ਨਦਰ ਕਰੇ, ਫਿਰ ਉਹਨੂੰ ਚੰਗੀ ਤਰ੍ਹਾਂ ਦੂਰ ਖਲੋ ਕੇ ਵਹਿੰਦਾ ਵੀ ਕਿਵੇਂ ਦਾ ਲੱਗਦਾ, ਚੰਗੀ ਤਰ੍ਹਾਂ ਪਿਆਰ ਨਾਲ ਸੋਹਣਾ ਲੱਗਦਾ ਨਾ। ਜਿਵੇਂ ਮਾਂ ਆਪਣੇ ਬੱਚੇ ਨੂੰ ਪਹਿਲਾਂ ਨਵਾਉਂਦੀ ਹੈ ਚੰਗੀ ਤਰ੍ਹਾਂ, ਨਵਾ ਕੇ ਉਹਨੂੰ ਤਿਆਰ ਕਰਦੀ, ਸੋਹਣੇ ਕੱਪੜੇ ਪਾ ਕੇ ਉਹਨੂੰ ਕਹਿੰਦੀ ਤੁਰ ਕੇ ਵਿਖਾ ਕਿਵੇਂ ਦਾ ਲੱਗਣਾ, ਜਦੋਂ ਬਾਹਰ ਖੇਡਦਾ ਤੇ ਖੁਸ਼ ਹੋ ਜਾਂਦੀ। ਪਰਮਾਤਮਾ ਇਸ ਤਰ੍ਹਾਂ ਬੰਦੇ ਨੂੰ ਸਾਜ ਕੇ ਬਣਾ ਕੇ ਜਦੋਂ ਜਨਮ ਦਿੰਦਾ ਨਾ, ਤੇ ਆਪਾਂ ਤੇ ਇੱਕ ਦੂਜੇ ਨੂੰ ਵਧਾਈਆਂ ਦੇ ਜਾਂਦੇ ਨਾ ਵੀ ਲੜਕੇ ਨੇ ਜਨਮ ਲਿਆ, ਲਿਆਓ ਮੁਰਗੇ ਜਾ ਕੇ ਵੱਢੋ ਗਰਦਨਾਂ ਉਹਨਾਂ ਦੀਆਂ। ਉਹ ਰੱਬ ਕਹਿੰਦਾ ਵੀ ਬਣਾਉਂਦਾ ਮੈਂ ਰਿਹਾ ਤੇ ਇਹ ਗਰਦਨਾਂ ਵੱਢੀ ਜਾਂਦੇ, ਮੈਨੂੰ ਵਧਾਈ ਦਿੰਦਾ ਕੋਈ ਨੀ। ਉਹ ਬਣਾ ਕੇ ਵਹਿੰਦਾ, ਇਸ ਜੀਵ ਨੂੰ ਮੈਂ ਪੈਦਾ ਕੀਤਾ ਔਰ ਉਹ ਇਸ ਆਸ ਤੇ ਪੈਦਾ ਕਰਦਾ। ਗੁਰੂ ਸਾਹਿਬ ਕਹਿੰਦੇ ਜਿਵੇਂ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਇਸ ਆਸ ਤੇ ਵੀ ਵੱਡਾ ਹੋਏ, ਧਨ ਖਾਟ ਇਹ ਧਨ ਖੱਟੇਗਾ, ਸੁਖ ਦਏਗਾ, ਮੇਰੀ ਸੇਵਾ ਕਰੇਗਾ, ਉਹਦੇ ਮਨ ਵਿੱਚ ਇੱਕ ਇੱਛਾ ਹੁੰਦੀ ਹੈ। ਤੇ ਜਿਹੜਾ ਪੁੱਤਰ ਆਪਣੀ ਮਾਂ ਨੂੰ ਭੁੱਲ ਜਾਂਦਾ ਉਹਨੂੰ ਕਹਿੰਦੇ ਨੇ ਅਖਿਰਤ ਕਣ ਹੈ। ਕਹਿੰਦੇ ਜਿਸ ਰੱਬ ਨੇ ਤੈਨੂੰ ਬਣਾਇਆ ਪਰਤ ਕੇ ਪਲਟ ਕੇ ਕਦੀ ਉਹਦਾ ਤੂੰ ਨਾਮ ਵੀ ਨਹੀਂ ਲਿਆ, ਹੁਣ ਦੱਸ ਕਿੰਨਾ ਕੁ ਤੇਰੇ ਤੋਂ ਨਿਰਾਸ਼ ਹੋਵੇਗਾ, ਜਿਹਨੇ ਤੈਨੂੰ ਇੰਨਾ ਸਾਜਿਆ ਰੰਗਿਆ ਤੇ ਖੁਸ਼ੀ ਨਾਲ ਵੇਖਿਆ, ਜਗਤ ਵਿੱਚ ਭੇਜ ਦਿੱਤਾ, ਪਰਤ ਕੇ ਤੂੰ ਕਿਹਾ ਵੀ ਦੱਸੋ ਰੱਬ ਕੀ ਹੈ। ਬੜੇ ਵਿਗਿਆਨ ਨਿਕਲੇ ਨੇ, ਕੌਣ ਹੁੰਦਾ ਰੱਬ ਜੀ, ਕਿੰਨਾ ਕੁ ਨਿਰਾਸ਼ ਹੋਵੇਗਾ ਤੇਰੇ ਤੋਂ, ਕਿੰਨਾ ਕੁ ਝੁਰਦਾ ਹੋਵੇ। ਔਰ ਉਹਦਾ ਝੁਰਨਾ ਉਹਦਾ ਨੁਕਸਾਨ ਨਹੀਂ, ਉਹਦਾ ਝੋਰਾ ਹੀ ਸਾਡਾ ਦੁੱਖ ਬਣ ਜਾਂਦਾ ਹੈ, ਉਹੀ ਬੇਚੈਨੀ ਬਣ ਜਾਂਦਾ। ਭੁਲਾ ਦਿੱਤਾ ਉਸ ਇਹਨੂੰ ਕਿਹਾ ਕਿਰਤ ਕਰਨ। ਸੁਖਮਣੀ ਸਾਹਿਬ ਦੀਆਂ ਕਈ ਅਸ਼ਟਪਦੀਆਂ ਇਹਦੇ ਉੱਤੇ ਉਚਾਰੀਆਂ ਨੇ, ਗੁਰੂ ਅਰਜਨ ਦੇਵ ਜਿਹਨਾਂ ਨੂੰ ਭੁੱਲ ਨਾ ਜਾਏ, ਮਤ ਦੇਖ ਭੁੱਲਾਂ ਵਿਸਰੇ ਸ਼ਬਦ ਸ੍ਰੀ ਰਾਗ ਦਾ। ਇਸ ਕਰਕੇ ਕਹਿੰਦੇ ਤੈਨੂੰ ਉਹਨੇ ਸਾਜਿਆ, ਆਪੇ ਸਾਜੇ ਆਪੇ ਸਾਜੇ ਕਰੇ ਆਪ, ਆਪ ਹੀ ਕੀਤਾ ਬਣਾਇਆ ਤੈਨੂੰ। ਜਾਈ ਜਾਈ ਦਾ ਅਰਥ ਹੈ ਕਿਹੜੇ ਥਾਂ ਤੇ ਤੈਨੂੰ ਜਨਮ ਦੇਣਾ, ਜਾਈ ਭੇ ਰੱਖੇ ਆਪ, ਪਰਿਵਾਰ ਚੁਣ ਕੇ। ਕਹਿੰਦੇ ਨੇ ਜਦੋਂ ਮਨੁੱਖ ਨੇ ਜਨਮ ਲੈਣਾ ਹੁੰਦਾ ਉਸਨੂੰ ਚੋਣ ਵਾਸਤੇ ਖੁੱਲੇ ਸੈਂਟਰਾਂ ਵਿੱਚ ਭੇਜ ਦਿੱਤਾ ਜਾਂਦਾ ਵੀ ਦੱਸ ਕਿਹੜੇ ਮਾਂ ਪਿਓ ਦੇ ਘਰ ਜਾਣਾ। ਇੱਕ ਰੀਡਰ ਨੇ ਕਿਤਾਬ ਵੀ ਲਿਖੀ ਹੈ, ਉਹ ਕਹਿੰਦਾ ਉਹਦੀ ਚੁਆਇਸ ਅਨੁਸਾਰ ਜਿਵੇਂ ਦੀ ਉਹਦੀ ਇੱਛਾ ਦੱਸ ਕਿੱਥੇ ਜਨਮਣਾ ਤੂੰ, ਪਰ ਉਹ ਜਨਮ ਤਾਂ ਲੈ ਸਕੇਗਾ ਜੇ ਉਹਦੇ ਉਸ ਘਰ ਦੇ ਉਹਦੇ ਸਿਸਟਮ ਉਹਦੇ ਅਨੁਸਾਰ ਨੇ ਜੁੜੇ ਹੋਏ ਨੇ। ਜਾਂ ਕੁਝ ਦਿਨ ਐਸੇ ਹੁੰਦੇ ਨੇ ਜਿਹਦੇ ਵਿੱਚ ਵਿਪਰੀਤ ਦਸ਼ਾ ਵਿੱਚ ਉਹ ਗਲਤ ਥਾਵਾਂ ਤੇ ਵੀ ਜਾ ਸਕਦਾ। ਖਿਆਲ ਸਾਲ ਦੇ ਵਿੱਚ ਕੁਝ ਦਿਨ ਐਸੇ ਨੇ ਜੇ ਬੰਦੇ ਨੇ ਘਰ ਐਸੇ ਵਿੱਚ ਜਨਮ ਲੈਣਾ ਜਿਹਦਾ ਸੁਭਾਅ ਧਾਰਮਿਕ ਹੈ ਪਰ ਉਸ ਬੰਦੇ ਵਿੱਚ ਧਰਮ ਹੈ ਨਹੀਂ ਆਪਣੇ, ਖਿਆਲ ਰੱਖਣਾ। ਬੜਾ ਵੱਡਾ ਇਹਦੇ ਵਿੱਚੋਂ ਜਵਾਬ ਮਿਲ ਜਾਏਗਾ। ਬੜੇ ਲੋਕ ਸਵਾਲ ਕਰਦੇ ਨੇ ਵੀ ਜੇ ਮਾਂ ਪਿਤਾ ਕਰਕੇ ਬੱਚਾ ਧਰਮੀ ਹੁੰਦਾ ਹੈ ਤੇ ਇੱਕੋ ਪਿਤਾ ਗੁਰੂ ਰਾਮਦਾਸ ਤੇ ਮਾਤਾ ਭਾਨੀ ਦੇ ਪੁੱਤਰ ਗੁਰੂ ਰਾਮਦਾਸ ਪਾਤਸ਼ਾਹ ਦੇ ਪੁੱਤਰ ਗੁਰੂ ਅਰਜਨ ਦੇਵ ਇੰਨੇ ਆਗਿਆਕਾਰੀ ਨੇ ਤੇ ਪ੍ਰਿਥੀ ਚੰਦ ਲੜਦਾ ਰੋਜ਼, ਕੀ ਕਾਰਨ ਹੈ, ਇਹਦਾ ਕੀ ਕਾਰਨ? ਕਈ ਵਾਰੀ ਇਸ ਤਰ੍ਹਾਂ ਹੁੰਦਾ ਜਿਹਨੇ ਜਨਮ ਲੈਣਾ ਹੈ ਉਹਦੀ ਇੱਛਾ ਹੁੰਦੀ ਧਰਮੀ ਹੋਣ ਦੀ, ਸੰਸਕਾਰ ਉਹਦੇ ਧਰਮੀ ਨਹੀਂ ਹੁੰਦੇ। ਚਾਹੁੰਦਾ ਹੈ ਵੀ ਮੈਂ ਧਾਰਮਿਕ ਹੋ ਜਾ, ਸੰਸਕਾਰ ਉਹਦੇ ਧਰਮੀ ਨਹੀਂ, ਫਿਰ ਉਹ ਕਹਿੰਦਾ ਵੀ ਮੈਂ ਧਰਮੀ ਮਾਂ ਬਾਪ ਵੱਲ ਜਨਮ ਲੈਣਾ। ਉਹ ਸਾਲ ਵਿੱਚ ਕੁਝ ਦਿਨ ਆਉਂਦੇ ਨੇ ਜਦੋਂ ਉਹ ਪ੍ਰਵੇਸ਼ ਕਰ ਸਕਦਾ ਗਰਭ ਵਿੱਚ, ਭਾਵੇਂ ਉਹ ਧਰਮੀ ਨਹੀਂ, ਮਾਂ ਬਾਪ ਦੇ ਉਲਟ ਵੀ ਤਾਂ ਵੀ ਕਰਦੇ। ਉਦੋਂ ਫਿਰ ਇਸ ਤਰ੍ਹਾਂ ਦੇ ਵਿਪਰੀਤ ਲੋਕ ਉੱਥੇ ਪ੍ਰਵੇਸ਼ ਕਰ ਜਾਂਦੇ, ਜਿਵੇਂ ਹਰਨਾਕਸ਼ ਦੇ ਘਰ ਵਿੱਚ ਪ੍ਰਹਿਲਾਦ ਪ੍ਰਵੇਸ਼ ਕਰ ਗਿਆ। ਉੱਥੇ ਕਿਤੇ ਧਰਮ ਸੀ? ਉਹਦੇ ਖੁਦ ਕਹਿੰਦਾ ਰੱਬ ਹੈ ਹੀ ਕੋਈ ਨਹੀਂ। ਉੱਥੇ ਭਗਤ ਕਿਵੇਂ ਪੈਦਾ ਹੋ ਗਿਆ, ਕਿਉਂ ਪੈਦਾ ਹੋਇਆ? ਕਿਉਂਕਿ ਭਗਤ ਤਾਂ ਪੈਦਾ ਉਹਦੇ ਕੁਝ ਦਿਨ ਨੇ ਜਿੱਥੇ ਉਹ ਉਲਟੀ ਦਸ਼ਾ ਵਿੱਚ ਵੀ ਜਾ ਸਕਦਾ। ਇਸੇ ਤਰ੍ਹਾਂ ਕਈ ਲੋਕ ਹੁੰਦੇ ਨੇ ਸੰਸਾਰੀ ਬਿਰਤੀ ਵਾਲੇ, ਕਈ ਲੋਕ ਹੁੰਦੇ ਨੇ ਧਾਰਮਿਕ ਬਿਰਤੀ ਵਾਲੇ, ਪਰ ਉਹਨਾਂ ਦਾ ਮਨ ਹੁੰਦਾ ਕਿਸੇ ਸੰਸਾਰੀ ਪਰਿਵਾਰ ਵਿੱਚ ਜਾਈਏ ਐਸ਼ ਕਰਾਂਗੇ। ਉਹ ਉੱਥੇ ਜਨਮ ਲੈ ਲੈਂਦੇ ਪਰ ਅੰਦਰ ਦੀ ਵਾਸ਼ਨਾ ਮਰਦੀ ਨਹੀਂ ਨਾਮ ਦੀ। ਔਰ ਉਹਦੇ ਕਰਕੇ ਤੁਸੀਂ ਵੇਖੋਗੇ ਕਈ ਬੱਚੇ ਮਾਂ ਬਾਪ ਨੂੰ ਮਜਬੂਰ ਕਰਨਗੇ, ਕਹਿਣਗੇ ਮੈਂ ਗੁਰਦੁਆਰੇ ਜਾਣਾ ਹੈ। ਕਿਹਾ ਨੀ ਕਿਸੇ ਨੇ ਉਸਨੂੰ ਮੈਂ ਬਾਣੀ ਪੜ੍ਹਨੀ, ਮੈਂ ਸਿਮਰਨ ਕਰਨਾ, ਮੈਂ ਕੇਸ ਰੱਖਣੇ, ਮੈਂ ਅੰਮ੍ਰਿਤ ਛਕਣਾ? ਕੀ ਕਾਰਨ? ਪਿੱਛੋਂ ਬਿਰਤੀ ਕਿਤੇ ਧਾਰਮਿਕ ਸੀ ਪਰ ਲੋਭ ਦੂਜਾ ਵੀ ਐਸੀ ਵਿੱਚ, ਇਸ ਕਰਕੇ ਮੌਕਾ ਮਿਲ ਗਿਆ ਉੱਥੇ ਜਾਣ। ਇਸ ਤਰ੍ਹਾਂ ਦੇ ਸਿਸਟਮ ਬੜੇ ਅਜੀਬ ਨੇ, ਇਹਨਾਂ ਦੀ ਕਿਸੇ ਨੂੰ ਸਮਝ ਨਹੀਂ ਆਉਂਦੀ। ਇਹ ਸਿਰਫ ਟੂਕ ਮਾਤਰ ਛੋਟਾ ਜਿਹਾ ਤੁਹਾਡੇ ਨਾਲ ਮੈਂ ਸਾਂਝਾ ਕੀਤਾ। ਕਹਿੰਦੇ ਨੇ ਜਾਈ ਬੇ ਰੱਖੇ ਆਪ, ਜਿੱਥੇ ਉਹਨੇ ਜਾਣਾ ਉੱਥੇ ਰੱਖਦਾ ਵੀ ਆਪ, ਭੇਜ ਵੀ ਆਪ ਦਿੰਦਾ। ਫਿਰ ਸਾਹਿਬ ਕਹਿੰਦੇ ਤਿਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਥਾਪ। ਇਸ ਧਰਤੀ ਦੇ ਵਿੱਚ ਜਨਤਾ ਦੇ ਵਿੱਚੋਂ ਜੰਤ ਪੈਦਾ ਕਰਦਾ ਹੈ, ਮਨੁੱਖ ਤੋਂ ਮਨੁੱਖ ਪੈਦਾ ਕਰਦਾ ਹੈ, ਥਾਪਦਾ ਤੇ ਉਥਾਪਦਾ, ਕਈਆਂ ਨੂੰ ਵੱਡੇ ਕਰ ਦਿੰਦਾ ਫਿਰ ਛੋਟੇ ਫਿਰ ਵੱਡੇ, ਇਸ ਤਰ੍ਹਾਂ ਖੇਡ ਖੇਡਦਾ ਰਹਿੰਦਾ। ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ। ਕਿਹਨੂੰ ਕਹੀਏ ਉਸਦੀ ਬਣਿਆਈ? ਕਹਿੰਦੇ ਸਾਰੇ ਥਾਵਾਂ ਤੇ ਉਹ ਆਪ ਹੀ ਵਰਤ ਰਿਹਾ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਦੀਆਂ ਇਹ ਇੰਨੀਆਂ ਵਡਿਆਈਆਂ ਨੇ, ਇਹਨਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਸੋ ਕਰਤਾ ਕਾਦਰ ਕਰੀਮ, ਉਹ ਜਿਹੜਾ ਕਰਤਾ ਹੈ ਬਣਾਉਣ ਵਾਲਾ, ਕਾਦਰ ਦਾ ਅਰਥ ਕੁਦਰਤ ਰਚਣ ਵਾਲਾ ਹੈ, ਕਰੀਮ ਬਖਸ਼ਿਸ਼ ਕਰਨ ਵਾਲਾ ਹੈ। ਦੇ ਜੀਆਂ ਰਿਜਕ ਸੰਭਾਹੇ, ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ, ਸੰਭਾਲ ਕਰਨ ਵਾਲਾ ਹੈ। ਸਾਈ ਕਾਰ ਕਮਾਵਣੀ ਤੁਰ ਛੋਡੀ ਤਿਨੈ ਪਾਏ। ਮਨੁੱਖ ਨੇ ਉਹੀ ਕੰਮ ਕਰਨੀ ਜਿਹੜੀ ਉਹਦੇ ਭਾਗਾਂ ਵਿੱਚ ਲਿਖ ਕੇ ਜਿਹੜੇ ਥਾਂ ਤੇ ਉਹਨੇ ਭੇਜ ਦਿੱਤਾ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ। ਇਸ ਕਰਕੇ ਕਹਿੰਦੇ ਇੱਕ ਤੋਂ ਬਿਨਾਂ ਇਹ ਥਾਂ ਸਾਰਾ ਸੰਸਾਰ ਹੋਰ ਕੁਝ ਨਹੀਂ, ਇੱਕ ਸਾਰਿਆਂ ਥਾਵਾਂ ਤੇ, ਕੋਈ ਥਾਂ ਨਹੀਂ ਦੂਸਰੀ, ਉਹ ਇੱਕ ਹੀ ਸਾਰਿਆਂ ਤੇ ਆਪਣਾ ਕੰਮ ਕਰ ਰਿਹਾ। ਸੋ ਕਰੇ ਜੇ ਤਿਸਹਿ ਰਜਾਏ, ਜਿਵੇਂ ਉਹਦਾ ਮਨ ਕਰਦਾ ਉਸ ਤਰ੍ਹਾਂ ਸੰਸਾਰ ਰਚਦਾ। ਸ਼ੁੱਧ, ਇਹ ਸ਼ੁੱਧ ਸ਼ਬਦ ਕਈ ਬਾਣੀਆਂ ਦੇ ਪਿੱਛੇ ਆਉਂਦਾ, ਇਹਦੇ ਅਰਥ ਨੇ, ਸ਼ੁੱਧ ਦਾ ਅਰਥ ਹੈ ਸਾਨੂੰ ਸ਼ੁੱਧ ਪੜ੍ਹਨਾ ਚਾਹੀਦਾ ਹੈ, ਯਾਨੀ ਕਿ ਠੀਕ ਪੜ੍ਹਨਾ ਚਾਹੀਦਾ ਹੈ, ਧਿਆਨ ਨਾਲ ਪੜ੍ਹਨਾ ਚਾਹੀਦਾ। ਸੋ ਇਹ ਸਲੋਕ ਸਨ, ਪਰ ਪਹਿਲੀ ਵਾਰੀ ਜਿਹੜੀਆਂ ਆਪਾਂ 14 ਪੌੜੀਆਂ ਕੀਤੀਆਂ ਸਨ ਉਹਨਾਂ ਵਿੱਚ ਸ਼ੰਤ ਵੀ ਨਾਲ ਆਪਾਂ ਵਿਆਖਿਆ ਕੀਤੀ ਸੀ। ਜਿਹੜੇ ਸੰਤ ਗੁਰੂ ਰਾਮਦਾਸ ਜੀ ਆਉਂਦੇ ਨਾ, ਹਰ ਅੰਮ੍ਰਿਤ ਭਿੰਨੇ ਲੋਏ ਨਾ, ਅਗਲੀਆਂ ਜਿਹੜੀਆਂ 10 ਪੌੜੀਆਂ ਹੁਣ ਰਹਿੰਦੀਆਂ ਸਨ ਉਹਨਾਂ ਦੇ ਵਿੱਚ ਸੰਤ ਨੇ ਵੱਖਰੇ ਵੱਖਰੇ, ਉਹ ਸੰਤ ਸ਼ੁਰੂ ਕਰਨ ਲੱਗਿਆ ਮੈਨੂੰ ਵੀ ਖਿਆਲ ਨਹੀਂ ਰਿਹਾ, ਮੈਂ ਐਵੇਂ ਕਹਾਂ ਤੁਹਾਨੂੰ ਵੀ ਹੁਣ ਵੱਖਰੇ ਕਰਨੇ ਸਨ, ਪਰ ਯਾਦ ਸੁਣਨ ਵਾਲਿਆਂ ਨੂੰ ਵੀ ਕੋਈ ਨਹੀਂ ਆ, ਇਸ ਕਰਕੇ ਉਹ ਰਹਿ ਗਏ ਨੇ ਸੰਤ। ਹੁਣ ਕੱਲ ਤੋਂ ਲੈ ਕੇ ਆਪਾਂ ਉਹ ਸੰਤ ਕਰਨੇ ਨੇ। 14ਵੀਂ ਪੌੜੀ ਤੋਂ ਅੱਗੇ ਜਿਹੜੇ ਗੁਰੂ ਰਾਮਦਾਸ ਜੀ ਦੀ ਬਾਣੀ ਉਹਦੇ ਵਿੱਚ ਸਾਰੀ ਵਿੱਚ ਪ੍ਰੇਮ ਦੀ ਵਿਆਖਿਆ, ਉਹਦੇ ਵਿੱਚ ਸਾਰੇ ਵਿੱਚ ਯਤਨ ਕੀਤਾ ਜਾਏਗਾ ਜੁੜਨ ਦਾ। ਸੋ ਇਸ ਤਰ੍ਹਾਂ ਇਹ 27 ਤਰੀਕ ਤੱਕ ਇੱਥੇ ਸੇਵਾ ਚੱਲੇਗੀ ਸੰਗਤ। ਇਸ ਸਮੇਂ ਦਾ ਦਾਅ ਆਪ ਜੀ ਨੇ ਲੈਣਾ। ਆਓ ਹੁਣ 2 ਮਿੰਟ ਜੁੜੀਏ ਸਾਰਿਆਂ ਨੇ, ਧਿਆਨ ਸਹਿਤ ਬੈਠੋ, ਚੌਂਕੜਾ ਮਾਰ ਕੇ ਰਿਲੈਕਸ ਹੋ ਕੇ, ਮਨ ਵਿੱਚੋਂ ਸਾਰੇ ਖਿਆਲ ਕੱਢ ਕੇ, ਬਿਲਕੁਲ ਖਾਲੀ ਹੋ ਕੇ ਚਰਨਾਂ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਸਾਰਿਆਂ ਨੇ ਜੁੜਨਾ ਹੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे